गाए सुने आंखें लीटे पाइए न परम पद गुरु उपदेश जाग अगे न समाइए। कला गाउन करके कला आखण करके कला अखा मीटन करके बात नहीं बननी। जिन्ना चिर गुरु के उपदेश अपने हिरदे वसाया ना ते अज दे पावन पुत्र फरमान का आप सेंटर एरिया भी कह सकते हैं ताक परज भी कह सकते हैं। सतगुरु पातशाह कहते गुरमुखों ना गुरमुखां भैणां भरावां दे कर्म चंगे जेड़े मन करके गुरु नाल मिल गए हैं। इहनूं खुलासे दे सहत जी सतगुरु पंचम पातशाह मेरे मालक ने समझाया है सरवण करिए ते रहन तो प्राप्त करन वास्ते गुरमुख आप सारे मंगते हैं। झोली अडिए ते झोली अडन का प्रोसीजर की है सारे बोलो सतनाम वाहिगुरु। हाँ जी
सतनाम श्री वाहिगुरु साहिब जी तनासरी महला पंजवा घर बारवा एक ओंकार सतगुर प्रसाद।
नियम के मुताबिक गुरमुख एक तनासरी राज विच सतगुरु पंचम पातशाह महाराज का उचारिया हुआ शब्द गुरु के रागी सिंघां नूं संकेत दिता भी गुरमुख दा कीर्तन करना उसे बारहवें घर सुरताल विच करना है। मैं तकरीबन गुरमुख जिन्हों की ड्यूटी हुंदी है बेनती करी भी आप अखर तो पढ़ते हाँ पर बरीकी नगा मात्रा का ख्याल नहीं करते। घर के थले अंकुल लगा है अगे लिखिया बारह जेड़ा बारह यह बहुत वचन है पूर है। घर के थले अंकुल यह सिंगुलर एक वचन है लेकिन एक वचन से बहु वचन गुरदेव ने कठिया क्यों किया क्यों लिखाया भाई गुरदास को उसका कारण है कि गुरमुखा कितने भी जा कितने भी बैठ पर वेखी गुरु के घर तो पैर बाहर ना कभी। आप थां थां दी भटकनी है गुरमुखो घर का जिहड़ा औंकड़ है वह सानू इस गल का संकेत देंदा है गुरमुखा गुरु के घर तो बाहर ना जाई। परमात्मा एक है अद्वैत रूपी ब्रह्म है उचार उत्ते रखिया करता है तो सच्चा गुरु कृपा करे तो उसकी समझ पै जाएगी।
बंदना हर बंदना
साडा सुभाव बनया भी जेड़ा भी मिलिया उसकी गोडी गिटी चिंबड़ गए ध्यान नाल पढ़ना ही पंक्ति। ये खास करके टकसाल विच मैं भाई साहब ने बेनती की थी कि गुरमुखा जो सानू कथा सिखाउंदे ने टकसाल विच वार वार अज जिहड़ा शब्द हुक्मनामा है भी वार वार कथा कराउंदे ने तां कि सिंह नूं जा जा जे कथा करन दी बहुत मेरा इस शब्द की सानू कथा कराई उन्होंने महापुरुषा ने। बंदना हर बंद ना जे हरी दी अगे बंदना करेगा ना तो तेनू हड़क का गुलाम नहीं बनना पाएगा। जी आप कहने कि फलाने के काले रमदास हो गया फलाने के काले का प्रभाव पै गया। मैं आम बेनती करना गुरमुखो जी दे कोई चिट्टा उन्हें काला इलम कख नहीं कर सकता। मेरी अपनी जिंदगी की घटना है राजस्थान में मैं पता लगा कि एक उदासी महात्मा बड़ा विद्वान अखा तो नेत्रहीन सी बेचारा तो जो अं कथा दोथियां पढ़ते हैं तो एक ग्रंथ है मोक्षपन से दूजा है विचार सागर ये बड़े औखे ग्रंथ ने यह जो बंदा कथावाचक बनता तो अखीर से पढ़ाए जाते हैं बड़ा कठिन है। मैं अचेचे तौर पर उन्होंने महापुरुषों को गया गर्मी का मौसम से महात्मा की सराहने संतरा मारका शराब पई सराहने अखा तो नेत्रहीन ते सराहने शराब वाहन चोदा मंजा मैं अखी देखिया सी पर जिहड़ी गरज है ना यह वड्डियां वड्डियां नूं नीवियां कर देंदी है गरज बड़ी चल रही है ते मैं संत को माफी ही मंगला। मैं अमृत धारी होंदिया उसके पैरों से सिर आ के मत्था टेकया क्योंकि मैं उसे कोई गौ कढ़ना सी मतलब सी मैनू ते मैं ग्रंथ पढ़ना इहदे कोलों यह मेरी कमजोरी है मैं माफी मंगदा। तो जो मैं फदे बुलाई तो मैंने कहना सिंह ਤੈਨੂੰ ਮੈਂ ਕਾਲਾ ਲੰਬਾ ਸਿਖਾ ਦਿਆਂ। ਮੈਂ ਤੁਰੰਤ ਫਤਿਹ ਬੁਲਾਈ ਤੇ ਮੈਂ ਕਿਹਾ ਬਾਬਾ ਜੀ ਜਿਹਦੇ ਕੋਈ ਚਿੱਟਾ ਲਮ ਉਹਨੇ ਕਾਲੀ ਨੂੰ ਲੱਗ ਲਾਉਣੀ ਹੈ, ਕਾਲਾ ਲਮ ਤਾਂ ਹਨੇਰੇ ਹੀ ਸੁੱਟੇਗਾ। ਮੈਂ ਗੁਰੂ ਕਾ ਅਮਰਧਾਰੀ ਸਿੰਘ ਹਾਂ, ਮੈਂ ਗੁਰਬਾਣੀ ਨੂੰ ਮੰਨਦਾ ਤੇ ਗੁਰਬਾਣੀ ਚਿੱਟਾ ਇਲਮ ਹੈ ਤੇ ਗੁਰਮੁਖੋ ਜਿੱਥੇ ਚਿੱਟਾ ਇਲਮ ਉੱਥੇ ਕਾਲਿਆਂ ਨੇ ਕੱਖ ਨਹੀਂ, ਜੇ ਕਰਨਾ ਵੀ ਭੁਲੇਖਾ ਨਾ ਖਾਇਆ ਕਰੋ, ਫਲਾਣੇ ਨੂੰ ਕੁਝ ਕਰ ਦਿੱਤਾ। ਇਹ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਆਧਾਰ ਨਹੀਂ, ਜਿਨ੍ਹਾਂ ਕੋਈ ਚਿੱਟਾ ਇਲਮ ਹੈ ਨਾ ਗੁਰੂ ਕੀ ਬਾਣੀ। ਮੈਂ ਥਾਂ ਥਾਂ ਤੇ ਕਹਿੰਦਾ ਵੀ ਭਾਵੇਂ 50 ਕਾਲੇ ਇਲਮ ਵਾਲੇ ਆ ਜਾਣ ਕੱਖ ਨਹੀਂ ਕਰ ਸਕਣਗੇ। ਕਿਉਂ? ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਜਿਹਦੇ ਤੇ ਗੁਰੂ ਨਾਨਕ ਦਾ ਹੱਥ ਉਹਨੂੰ ਕਾਲਾ ਇਲਮ ਕੁਛ ਨਹੀਂ ਕਰ ਸਕਦਾ। ਇਹ ਚਮੜ ਦੇ ਕਿਹਨਾਂ ਨੂੰ ਨੇ? ਜਿਹੜੇ ਚੇਟੇ ਇਲਮ ਤੋਂ ਬਾਹਰ ਹੋ ਗਏ, ਜਿਹੜੇ ਗੁਰੂ ਨਾਨਕ ਦੇ ਦਰ ਤੋਂ ਭਟਕ ਗਏ। ਮੇਰੇ ਪਾਤਸ਼ਾਹ ਕਹਿੰਦੇ ਬੰਦਲ ਹਰ ਬੰਦ ਨਾ, ਜੇ ਤੂੰ ਹਰੀ ਦੇ ਅੱਗੇ ਬੰਦਲਾ ਕਰੇਗਾ ਨਾ ਫਿਰ ਗੁਰਮੁਖਾ ਤੈਨੂੰ ਥਾਂ ਥਾਂ ਤੇ ਬੰਧਨ ਨਹੀਂ ਪੈਣਗੇ। ਤੂੰ ਬੰਦ ਨਹੀਂ ਹੋਏਗਾ 84 ਦੇ ਗੇੜੇ ਵਿੱਚ, ਤੂੰ ਜੰਮਣ ਮਰਨ ਦੇ ਚੱਕਰ ਚ ਨਹੀਂ ਆਏਗਾ। ਥੋੜੀ ਜਿਹੀ ਖੇਚਲ ਕਰ, ਕੀ ਕਰੀਏ?
ਨਿਗਾਹੋ ਗੋਪਾਲ ਰਾਏ,
ਇਹਦਾ ਭਾਈ ਰਾਜਿਆਂ ਦਾ ਰਾਜਾ ਨਾ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਨੂੰ ਆਪਾਂ ਦੋ ਢੰਗਾਂ ਵਿੱਚ ਇੱਦੇ ਕਰਦੇ ਹਾਂ। ਇੱਕ ਨਾਂ ਵਾਚਕ, ਇੱਕ ਵਿਸ਼ੇਸ਼ਣ ਵਾਚਕ। ਨਾਂ ਵਾਚਕ ਇਹ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਇਹ ਨਾਂ ਵਾਚਕ ਹੈ। ਬਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ, ਇਹਨੂੰ ਅਸੀਂ ਕਹਿੰਦੇ ਵਿਸ਼ੇਸ਼ਣ। ਜਿਹੜਾ ਗੋਪਾਲ ਸ਼ਬਦ ਹੈ ਇਹ ਵਿਸ਼ੇਸ਼ਣ ਵਾਚਕ ਹੈ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਰਾਏ ਤੋਂ ਭਾਵ ਰਾਜਾ, ਤਕਰੀਬਨ 118 ਸਾਲ ਹੋ ਗਏ ਨੇ ਦਿੱਲੀ ਦੇ ਵਿੱਚ ਸਾਡੀ ਕੌਮ ਵੱਲੋਂ ਸਤਿਕਾਰਯੋਗ ਸੰਤ ਬਾਬਾ ਅਤਰ ਸਿੰਘ ਦੀ ਮਸਤੀ ਆਉਣ ਵਾਲੇ ਗਏ। ਅੰਗਰੇਜ਼ਾਂ ਨੇ ਸਰਬ ਧਰਮ ਸੰਮੇਲਨ ਕੀਤਾ ਔਰ ਉਸ ਮੌਕੇ ਬਾਬਾ ਅਤਰ ਸਿੰਘ ਜੀ ਨੇ ਇਹ ਪੰਕਤੀ ਪੜ੍ਹੀ ਸੀ ਗੁਰੂ ਕੀ ਬਾਣੀ ਦੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਵਾਜਾ। ਇਹ ਬਾਣੀ ਦੀ ਪੰਕਤੀ ਹੈ। ਹਰੀ ਦੇ ਬਰਾਬਰ ਕੋਈ ਰਾਜਾ ਨਹੀਂ, ਇਹ ਚਾਰ ਦਿਨ ਦੇ ਝੂਠੇ ਰਾਜੇ ਆਪਣਾ ਵਿਖਾਲਾ ਕਰਦੇ ਨੇ। ਆਪਾਂ ਤਾਂ ਜਿਵੇਂ ਹੈ ਨਾ, ਉਸ ਮੌਕੇ ਜਾਰਜ ਪੰਚਮ ਨੇ ਜਰਾਬਾਂ ਲਾਹ ਕੇ ਬੂਟ ਲਾਹ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਖਿਆ, ਜਿਹੜਾ ਬਾਬਿਆਂ ਨੇ ਸ਼ਬਦ ਪੜਿਆ ਬਿਲਕੁਲ 100% ਠੀਕ ਹੈ। ਇੱਥੇ ਕਈ ਰਾਜੇ ਆਏ, ਕਈਆਂ ਨੇ ਚਲੇ ਜਾਣਾ, ਲੇਕਿਨ ਗੁਰਮੁਖੋ ਵਾਹਿਗੁਰੂ ਦਾ ਰਾਜ ਸਦੀਵੀ ਹੈ। ਇਸੇ ਕਰਕੇ ਆਪਾਂ ਜਿੰਨੇ ਗੁਰਦੁਆਰੇ ਸਾਹਿਬ ਨੇ, ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਨਿਸ਼ਾਨ ਸਾਹਿਬ ਹਨ, ਆਮ ਨਿਯਮ ਦੇ ਮੁਤਾਬਕ ਸਾਡੇ ਭੋਲੇ ਭਾਲੇ ਭੈਣਾਂ ਦੇ ਭਰਾ, ਮੈਂ ਹੈਰਾਨ ਹੁੰਦਾ ਝੰਡਾ ਲਹਿੰਦੇ ਵੇਖਣ ਜਾਣਗੇ ਬਾਰਡਰ ਤੇ, ਕਿਹੋ ਜਿਹੀ ਰਸਮ ਹੈ? ਸਾਡੇ ਵਡੇਰਿਆਂ ਨੇ ਸਿਰ ਦੇ ਕੇ ਝੰਡਾ ਚਲਾਇਆ ਤੇ ਇਹ ਲਹਿੰਦਾ ਝੰਡਾ ਵੇਖਣ ਜਾਂਦੇ ਕਿ ਲੱਥਾ ਕਿ ਨਹੀਂ ਲੱਥਾ, ਝੰਡਾ ਚੜ੍ਹਦਾ ਵੇਖੀਦਾ। ਜਿੰਨੇ ਮੁਲਕ ਨੇ ਉਹਨਾਂ ਦੇ ਗੁਰਮੁਖੋ ਰਾਤ ਨੂੰ ਝੰਡੇ ਲਹਿ ਜਾਂਦੇ ਨੇ, ਲੇਕਿਨ ਅਕਾਲ ਤਖ਼ਤ ਦਾ ਝੰਡਾ ਨਹੀਂ ਜੇ ਲੈਂਦਾ ਤੇ ਨਾ ਲੈ ਸਕਦਾ। ਇਹ ਵੱਖਰੀ ਗੱਲ ਹੈ। ਪੰਜ ਚਾਰ ਨੇ ਯਤਨ ਕੀਤੇ ਝੰਡਾ ਲਾਉਣ ਦਾ, ਉਹਨਾਂ ਦੀਆਂ ਝੰਡੀਆਂ ਉੱਡ ਗਈਆਂ, ਝੰਡਾ ਅਜੇ ਵੀ ਝੁਲਦਾ। ਇਹ ਕਿਉਂ? ਇਹ ਵਿਅਕਤੀ ਦਾ ਝੰਡਾ ਨਹੀਂ, ਇਹ ਵਾਹਿਗੁਰੂ ਦਾ ਝੰਡਾ ਹੈ, ਇਹ ਸੱਚ ਦਾ ਝੰਡਾ ਹੈ। ਸੱਚ ਸੀ, ਸੱਚ ਹੈ, ਸੱਚ ਹੋਵੇਗਾ। ਸੱਚ ਇੱਕ, ਇਹ ਨਹੀਂ ਕਿ ਆਪਾਂ ਸੱਚ ਦਾ ਕੱਲਿਆਂ ਨੇ ਠੇਕਾ ਲਿਆ, ਸੱਚ ਸਾਰਿਆਂ ਦਾ ਸੱਚ ਹੈ। ਸੱਚ ਸੀ, ਸੱਚ ਹੈ ਤੇ ਸੱਚ ਹੋਵੇਗਾ। ਇਸ ਕਰਕੇ ਗੁਰੂ ਕੀ ਬਾਣੀ ਕਹਿੰਦੀ ਕੋ ਹਰ ਸਮਾਨ ਨਹੀਂ ਰਾਜਾ, ਇਹ ਧੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਇਹ ਰਾਜੇ ਝੂਠ ਦਵਾਜਾ ਤੋਂ ਭਾਵ ਵਿਖਾਲਾ ਕਰਦੇ ਵਿਖਾਲਾ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ, ਉਸ ਪਰਮਾਤਮਾ ਦੇ ਗੁਣ ਗਾਇਆ ਕਰੋ, ਉਹਦੇ ਅੱਗੇ ਵੰਦਨਾ ਕਰੋ। ਜੇ ਉਹਨੂੰ ਬੰਦਨਾ ਕਰੇਗਾ ਤੇ ਤੈਨੂੰ 84 ਦੇ ਬੰਧਨ ਵਿੱਚ ਨਹੀਂ ਪੈਣਾ ਪਵੇਗਾ, ਆਵਾਗਾਉਣ ਦੇ ਬੰਧਨ ਵਿੱਚ ਨਹੀਂ ਪੈਣਾ ਪਵੇਗਾ। ਰਾਮ ਦੇ ਕਰਕੇ ਕਿਰਪਾ ਕਰਦੇ ਹਨ
ਵੱਡਾ ਭਾਗ ਸੇਤੇ ਗੁਰਦੇਵਾ।
ਇਹ ਜਿਹੜੀ ਪੰਕਤੀ ਨੂੰ ਆਪਾਂ ਗੁਰਮੁਖ ਇਹਦੀ ਵਿਆਖਿਆ ਬੜੀ ਗਲਤ ਕਰਦੇ ਆ। ਪੰਕਤੀ ਠੀਕ ਹੈ ਪਰ ਅਸੀਂ ਵਿਆਖਿਆ ਗਲਤ ਕਰਦੇ ਆ। ਅਸੀਂ ਕਹਿੰਦੇ ਗਿਆਨੀ ਜੀ ਜੇ ਕਰਮ ਚੰਗੇ ਹੋ ਗਏ ਤੇ ਆਪਣੇ ਆਪ ਹੀ ਲੈ ਦੇਗਾ। ਆਪਾਂ ਨੂੰ ਭੁੱਖ ਲੱਗੀ ਤੇ ਆਪਾਂ ਕਹਿੰਦੇ ਗੁਰਮੁਖੋ ਮੈਨੂੰ ਵੀ ਦੋ ਫੁਲਕੇ ਦੇ ਦਿਓ, ਭੁੱਖ ਲੱਗੀ ਹੈ। ਤੇ ਜੇ ਕਵੇ ਵੀ ਗੁਰਮੁਖੋ ਪ੍ਰਸ਼ਾਦਾ ਛਕਣਾ ਤੇ ਆਪਾਂ ਕਹੀਏ ਆਨੰਦ ਚੜ੍ਹਦੀ ਕਲਾ ਤੇ ਕਹਿੰਦਾ ਫਿਰ ਆਨੰਦ ਤੇ ਆਨੰਦ ਹੀ ਚੁੱਕੀ ਰੱਖ ਆਪਣੇ ਕੋਲ, ਮਗਰੋਂ ਪਏਗਾ। ਆਪਾਂ ਜੇ ਗੁਰਮੁਖੋ ਅੱਗੇ ਕਰਮ ਨਹੀਂ ਨਾ ਚੰਗੇ ਤੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਚ ਮੱਥਾ ਘਸਾ ਕੇ ਆਖਿਆ ਕਰੀਏ ਮਾਲਕਾ ਮੇਰੇ ਕਰਮ ਚੰਗੇ ਕਰਦੇ। ਜਿਵੇਂ ਮੈਂ ਸ਼ਾਇਦ ਕੱਲ ਬੀਬੀ ਸਲਖਣੀ ਦੀ ਸਾਖੀ ਸੁਣਾਈ ਹੋਵੇਗੀ, ਨਹੀਂ ਸੀ ਕਰਮਾਂ ਚ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਲੈ ਕੇ ਆਖਿਆ ਬੀਬੀ ਤੂੰ ਇੱਕ ਦੀ ਗੱਲ ਕਰਦੀ ਲੈ ਸੱਤ ਲੈ ਸੱਤ, ਜੇ ਬੀਬੀ ਗਈ ਤੇ ਤਾਂ ਹੀ ਲਿਖੇ ਗਏ ਨਾ। ਜੇ ਆਪਣੇ ਕਰਮਾਂ ਚ ਨਹੀਂ ਲਿਖੇ ਤੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮਨ ਕਰਕੇ ਮੱਥਾ ਟੇਕਿਆ ਕਰੀਏ, ਆਪਾਂ ਵਿਖਾਲੀ ਮਾਤਾ ਨਾ ਟੇਕਿਆ ਕਰੀਏ, ਵਿਖਾਲਾ ਵਿਖਾਉਣੀਆਂ ਲੋਕਾਂ ਨੂੰ। ਜੇ ਤਾਂ ਚਾਰ ਬੰਦੇ ਵਿਹੜੇ ਤੇ ਨੱਕ ਲਗਣ ਡਿਆ ਤੇ ਜੇ ਕੋਈ ਨੀ ਵਿਹਲਾ ਤੇ ਆਪਾਂ ਕਹਿੰਦੇ ਗੁਰੂ ਜਾਣਦਾ ਹੀ ਹੈ ਨਾ, ਮੱਥਾ ਟੇਕਣ ਦੀ ਲੋੜ ਕੀ ਹੈ। ਮੱਥਾ ਲੋਕਾਂ ਨੂੰ ਵਿਖਾ ਕੇ ਨਹੀਂ ਟੇਕਣਾ, ਇਹ ਸਾਡਾ ਪਿਆਰੇ ਨਾਲ ਖੁਦ ਪਿਆਰ ਹੈ। ਇਸ ਕਰਕੇ ਜਿਨ੍ਹਾਂ ਦੇ ਵੱਡੇ ਕਰਮ ਨੇ ਨਾ ਭਾਗ ਨੇ ਉਹ ਭਾਈ ਭੇਟੇ ਤੋਂ ਪਾਪਾਂ ਦਾ ਮਲਾਪ ਕਰਨਾ, ਜਿਨ੍ਹਾਂ ਦੇ ਕਰਮ ਚੰਗੇ ਨੇ ਉਹ ਮਨ ਕਰਕੇ ਪ੍ਰਕਾਸ਼ ਰੂਪ ਗੁਰੂ ਨਾਲ ਮਿਲ ਗਏ। ਗੁਰਦੇਵਾ ਦਾ ਅਰਥ ਹੈ ਪ੍ਰਕਾਸ਼ ਰੂਪ ਜਿਹੜਾ ਅੰਦਰ ਚਾਨਣ ਕਰਨ ਵਾਲਾ ਹੈ।
ਕੋਟ ਪਰਾਦ ਮਿਟੇ ਹਰ ਸੇਵਾ,
ਇੱਕ ਤੇ ਪਿਆਰੇ ਹਰੀ ਦੀ ਸੇਵਾ ਕਰ ਲਏ ਤੇ ਕਰੋੜਾਂ ਗੁਨਾਹ ਨੂੰ ਮਾਫ ਕਰ ਦਿੰਦਾ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪਾਵਨ ਪੰਕਤੀਆਂ ਅਜਾਮਲ ਪਾਪੀ ਜਗ ਜਾਣੇ ਨਿਮੁਖ ਮੈਂ ਨਿਸਤਾਰਾ। ਜਿਹੜੀ ਅਜਾਮਲ ਦੀ ਕਥਾ ਨੇ ਸਾਡੀ ਕਥਾ ਵਾਚਕਾਂ ਦੀ ਕਥਾ ਨੇ, ਸਾਡੀ ਕਥਾ ਵਾਚਕਾਂ ਦੀ ਇਹ ਅਜਾਮਲ ਖਾਨਦਾਨੀ ਤੌਰ ਤੇ ਕਥਾ ਵਾਚਕ ਸਨ। ਖਾਨਦਾਨੀ ਤੌਰ ਤੇ ਜਿਵੇਂ ਆਪਾਂ ਕਹਿੰਦੇ ਰਾਜ ਕਵੀ, ਇਹ ਰਾਜ ਦੇ ਕਥਾ ਵਾਚਕ ਸਨ। ਇਹਦਾ ਪਿਤਾ ਜੀ ਕਥਾ ਵਾਚਕ, ਇਹਦੇ ਦਾਦਾ ਜੀ ਕਥਾ ਵਾਚਕ, ਇਹਦੇ ਪੜਦਾਦਾ ਜੀ ਕਥਾ ਵਾਚਕ, ਇੱਕ ਰਾਜੇ ਦੇ ਦਰਬਾਰ ਵੀ ਜਾਣਾ, ਇਹਨਾਂ ਕਥਾ ਕਰਨੀ, ਰਾਜੇ ਨੇ ਸਤਿਕਾਰ ਕਰਨਾ ਵੀ ਸਾਨੂੰ ਰੱਬ ਨਾਲ ਜੋੜਦੇ ਨੇ। ਸਮਾਂ ਆਪਣੀ ਚਾਲ ਚੱਲਿਆ ਕਿ ਅਜਾਮਲ ਦਾ ਬਾਪ ਬਿਰਧ ਹੋ ਗਿਆ, ਕਹਿੰਦਾ ਪੁੱਤਰਾ ਇਹ ਨਦੀਆਂ ਦਾ ਪੂਰ ਹੈ, ਪੱਤੇ ਪਹਿਲੇ ਚੜ ਜਾਂਦੇ ਨਵੇਂ ਪੁੰਗਰਦੇ ਨੇ, ਮੇਰੇ ਦਾਦਾ ਜੀ ਕਥਾ ਕਰਦੇ ਰਹੇ, ਮੇਰੇ ਪਿਤਾ ਜੀ ਕਰਦੇ ਰਹੇ, ਹੁਣ ਮੈਂ ਕਰਦਾ ਤੇ ਪੁੱਤਰਾ ਪਤਾ ਨੀ ਕਦੋਂ ਸਨੇਹ ਆ ਜਾ ਮੈਂ ਚੱਲਿਆ ਜਾਣਾ ਤੇ ਮੇਰੇ ਹੀਰਿਆ ਮੇਰਾ ਖਿਆਲ ਰੱਖੀ ਮੇਰੀ ਪੱਗ ਦਾ, ਤੂੰ ਕਥਾ ਕਰਿਆ ਕਰਨੀ। ਇਹ ਰਾਜੇ ਖਾਨਦਾਨੀ ਬੜੇ ਚੰਗੇ ਨੇ, ਸਾਨੂੰ ਪੀੜ੍ਹੀਆਂ ਤੋਂ ਸਤਿਕਾਰ ਦਿੰਦੇ ਨੇ, ਹੈ ਤਾਂ ਤੂੰ ਮੇਰਾ ਬੇਟਾ। ਇਹ ਗੱਲ ਯਾਦ ਰੱਖਣੀ, ਜਿਹੜਾ ਕਿਸੇ ਦੇ ਅੱਗੇ ਨੂੰ ਝੁਕਦਾ ਔਲਾਦ ਨੂੰ ਝੁਕਾ ਦਿੰਦੀ ਹੈ। ਗੁਰੂ ਕਿਰਪਾ ਕਰੀ ਔਲਾਦ ਚੰਗੀ ਹੋਵੇ, ਸਾਰੇ ਅੰਦਰ ਝਾਤੀ ਮਾਰੋ। ਜਿਹੜਾ ਕਿਸੇ ਦੇ ਅੱਗੇ ਨਹੀਂ ਨਾ ਝੁਕਿਆ, ਵਾਹਿਗੁਰੂ ਕਿਰਪਾ ਕਰੀ ਔਲਾਦ ਮਾੜੀ ਨਾ ਹੋਵੇ। ਵੱਡਿਆਂ ਵੱਡੀਆਂ ਫੱਲੇ ਖਾਵਾਂ ਦੀਆਂ ਧੌਣਿਆਂ ਨੀਵੀਆਂ ਕਰ ਦਿੰਦੀ, ਜੇ ਗੁਰੂ ਕਿਰਪਾ ਕਰੀ ਔਲਾਦ ਚੰਗੀ ਦੇ। ਕੌੜਾ ਸੱਚ ਹੈ, ਬਾਪ ਨੇ ਆਖਿਆ ਪੁੱਤਰ ਐਸ ਬਾਜ਼ਾਰ ਥਾਣੀ ਨਾ ਜਾਈ, ਇਹ ਗੁਰਮੁਖੋ ਸਾਡੀ ਮਨੁੱਖੀ ਫਿਤਰਤ ਹੈ, ਜਿਹੜੀ ਗੱਲ ਤੋਂ ਰੋਕਿਆ ਜਾਏ ਉਹ ਕੰਮ ਕਰਨ ਨੂੰ ਜੀ ਕਰਦਾ ਹੈ। ਇਹ ਤੁਸੀਂ ਇੱਕ ਸਾਦੀ ਜੀ ਗੱਲ ਮੇਰੀ ਪੇਂਡੂ ਜੀ ਵਿਚਾਰਨੀ ਕਿਤੇ, ਆ ਡਾਕਟਰ ਕੋਲ ਜਾਂਦੇ ਨਾ ਬਿਮਾਰ ਤੇ ਡਾਕਟਰ ਕਹਿੰਦਾ ਭਾਈ ਤੂੰ ਮਾਸ ਨਾ ਖਾਈ, ਤੈਨੂੰ ਨੁਕਸਾਨ ਕਰਦਾ ਫਿਟ ਨਹੀਂ, ਤੇ ਕਹਿਣਗੇ ਠੀਕ ਨਹੀਂ ਖਾ ਲਿਆ ਕਰੀ, ਭਾਈ ਪਤਾ ਨਹੀਂ ਮੇਰੇ ਘਰ ਕਿੰਨੇ ਕੋਫਤੇ ਤਿਆਰ ਹੁੰਦੇ ਨੇ, ਘਰ ਭਾਵੇਂ ਮੂਰੀ ਦਾਲ ਨਾ ਹੋਵੇ ਤੇ ਡਾਕਟਰ ਨੂੰ ਕਹਿਣਗੇ ਠੀਕ ਨਹੀਂ ਖਾ ਲਿਆ ਕਰੀਏ, ਸ਼ਾਇਦ ਡਾਕਟਰ ਨਾ ਆਉਂਦਾ ਤੇ ਮੈਂ ਆਖਣਾ ਨਹੀਂ ਸੀ। ਇਹ ਸਾਡੀ ਮਨੁੱਖੀ ਸੁਭਾਅ ਹੈ, ਮਨ ਦੀ ਗੱਲ ਕਰ ਰਿਹਾ ਕਿਸੇ ਦੀ ਵਿਸ਼ੇਸ਼ ਕਰਕੇ ਨਹੀਂ, ਇਹ ਸੁਭਾਅ ਵੀ ਜਿਹੜੀ ਗੱਲ ਤੋਂ ਰੋਕਿਆ ਜਾਏ ਮਨ ਉਹ ਕਰਨ ਨੂੰ ਕਰਦਾ। ਬਾਪ ਨੂੰ ਆਖਿਆ, ਬਾਪ ਦੀ ਚੜ੍ਹਾਈ ਕਰ ਗਿਆ, ਮੌਤ ਹੋ ਗਈ ਵਿਚਾਰੇ ਦੀ। ਪਤਾ ਨਹੀਂ 6 ਮਹੀਨੇ ਆਪਣੇ ਆਪ ਨੂੰ ਰੋਕਿਆ ਤੇ 2 ਮਹੀਨੇ ਕਹਿਣ ਲੱਗਾ ਵੇਖੀਏ ਤਾਂ ਸਹੀ ਵੀ ਬਾਪੂ ਕਹਿੰਦਾ ਬਾਜ਼ਾਰ 'ਚ ਨਾ ਜਾਈ, ਚਲਾ ਗਿਆ। ਵੇਸਵਾ ਵੇਖੀ ਤੇ ਉਹਦੀ ਪਗ ਵੀ ਭੁੱਲ ਗਈ, ਦਾਦੇ ਦੀ ਭੁੱਲ ਗਈ, ਆਪਣੀ ਪਦਵੀ ਵੀ ਭੁੱਲ ਗਈ ਤੇ ਗੁਰਮੁਖ ਕੱਲੀ ਵੇਸਵਾ ਚੇਤੇ ਰਹਿ ਗਈ, ਸਭ ਕੁਝ ਭੁੱਲ ਗਿਆ, ਕਥਾ ਵੀ ਭੁੱਲ ਗਈ ਉਹਨੂੰ। ਰਾਜਾ ਬੜਾ ਨੇਕ ਸੀ, ਉਹਨੂੰ ਪਤਾ ਲੱਗਾ, ਉਹਨੇ ਪਰਦੇ ਨਾਲ ਅਜਾਮਲ ਕਥਾ ਵਾਚਕ ਨੂੰ ਆਖਿਆ, ਭਾਈ ਸਾਹਿਬ ਜੀ ਅਸੀਂ ਤੁਹਾਡਾ ਖਾਨਦਾਨੀ ਪਿਓ ਦਾਦੀ ਤੋਂ ਸਤਿਕਾਰ ਕਰਦੇ, ਆਪਣੀ ਪੀੜ੍ਹੀਆਂ ਦੀ ਸਾਂਝ ਹੈ ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਬਾਜ਼ਾਰ ਵੀ ਜਾਂਦੇ ਹੋ, ਨਾ ਜਾਇਆ ਕਰੋ, ਹਾਂ ਤਾਂ ਮੈਂ ਰਾਜਾ ਪਰ ਤੁਹਾਡੀ ਸਾਂਝ ਕਰਕੇ ਮੈਂ ਤੁਹਾਨੂੰ ਪਰਦੇ ਨਾਲ ਬੇਨਤੀ ਕੀਤੀ ਹੈ, ਜਿਹਨੂੰ ਅੱਜ ਕੱਲ੍ਹ ਆਪਾਂ ਰਜ਼ਾਈਨ ਕਹਿੰਦੇ ਨਾ ਅਸਤੀਫਾ, ਇੰਨਾ ਜਜ਼ਬਾਤੀ ਹੋਇਆ, ਕਹਿਣ ਲੱਗਾ ਰਾਜਾ ਮੈਂ ਤੇਰੀ ਕਥਾ ਛੱਡੀ, ਮੈਂ ਬਾਜ਼ਾਰ ਨਹੀਂ ਛੱਡਣਾ, ਮੈਂ ਕਥਾ ਛੱਡ ਦਿੱਤੀ। ਇਹ ਗੁਰਮੁਖ ਅਜਾਮਲ ਦੀ ਕਥਾ ਜਿਹੜਾ ਬਾਣੀ ਚ ਨਾਲ ਅਜਾਮਲ ਪਾਪੀ ਜਗ ਜਾਂਦੇ ਕੋਟ ਪਰਾਧ ਮੇਰੇ ਹਰ ਸੇਵਾ, ਭਾਈ ਸਾਹਿਬ ਨੇ ਬੰਦੀ ਪੜੀ ਹੈ। ਇੰਨਾ ਗੁਰਮੁਖ ਗਿਰ ਗਿਆ ਵੀ ਆਪਣਾ ਪਰਿਵਾਰ ਛੱਡ ਦਿੱਤਾ, ਪਿੰਡ ਦੇ ਲੋਕਾਂ ਨੇ ਉਹਨੂੰ ਘਰੋਂ ਪਿੰਡ ਚੋਂ ਕੱਢ ਦਿੱਤਾ, ਵੇਸਵਾ ਨੂੰ ਲੈ ਕੇ ਜੰਗਲ ਚ ਰਹਿਣ ਲੱਗ ਪਿਆ। ਵੇਸਵਾ ਨੂੰ ਸਮਾਂ ਆਇਆ, ਮਹਾਤਮਾ ਦੀ ਮੰਡੜੀ ਜਾ ਰਹੀ ਸੀ ਤੇ ਕਣੀਆਂ ਪੈ ਰਹੀਆਂ ਸਨ, ਮਹਾਤਮਾ ਕੁਦਰਤੀ ਤੌਰ ਤੇ ਵੇਖਿਆ ਵੀ ਛੱਪੜ ਹੈ, ਆ ਗਏ, ਗੱਲਾਂ ਤੁਰਪੀਆਂ, ਪੁਰਾਣੇ ਸੰਸਕਾਰ ਅੰਦਰ ਜਾ ਕੇ ਤੇ ਕਹਿਣ ਲੱਗਾ ਬਾਬਾ ਮੈਂ ਬੜੇ ਪਾਪ ਕੀਤੇ ਨੇ, ਮੈਂ ਪਿਓ ਦਾਦੇ ਦਾ ਖਾਨਦਾਨੀ, ਕਥਾ ਵਾਚਕ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ, ਮੇਰੇ ਤੇ ਕਿਰਪਾ ਕਰੋ, ਮੇਰਾ ਕਿਤੇ ਬੇੜਾ ਬੰਨੇ ਹੋ ਸਕਦਾ ਹੈ। ਪੂਰੇ ਸੰਸਕਾਰ ਜਾਗੇ, ਜਿਹੜੀ ਉਹਦੀ ਘਰਵਾਲੀ ਵੇਸਵਾ ਸੀ ਨਾ, ਉਹਨੂੰ ਬੱਚੇ ਦੀ ਉਮੀਦ ਸੀ ਤੇ ਕਹਿੰਦੇ ਭਾਈ ਇੱਕ ਕੰਮ ਕਰੀ, ਜਿਹੜਾ ਤੁਹਾਡੇ ਘਰ ਨਵਾਂ ਬੱਚਾ ਉਹਨਾਂ ਦਾ ਨਾਮ ਨਰਾਇਣ ਰੱਖ ਦੀ, ਨਰਾਇਣ। ਸਮਾਂ ਆਇਆ, ਬੱਚੇ ਦਾ ਜਨਮ ਹੋਇਆ, ਨਾਮ ਨਰਾਇਣ ਰੱਖਿਆ। ਜਦੋਂ ਜਿੰਦ ਨਿਕਲਣੀ ਕੜਾਲਾਂ ਪਈਆਂ ਤੇ ਕਹਿੰਦੇ ਨੇ ਜੋ ਸਾਡੇ ਧਰਮ ਗ੍ਰੰਥ ਕਹਿੰਦੇ ਆ ਗਿਆ, ਪੁੱਤ ਨਰਾਇਣ ਬਚਾ ਲਾ, ਨਰਾਇਣ ਦਾ ਨਾਂ ਲੈਣ ਕਰ ਗੁਰਮੁਖ ਕਰੋੜਾਂ ਪਾਪ ਬਖਸ਼ੇ ਗਏ ਤੇ ਸੱਚਖੰਡ ਦੀ ਪ੍ਰਾਪਤੀ ਹੋਈ। ਇਹ ਮੈਂ ਨੀ ਜੇ ਕਹਿੰਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਅਜਾਮਲ ਪਾਪੀ ਜਗ ਜਾਣੇ ਨਿਮੁਖ ਮਾਏ ਮਿਸਤਾਰਾ, ਇਹੋ ਪੰਕਤੀ ਇੱਥੇ ਮੇਰੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਕੋਟ ਪਰਾਧ ਮਿਟੇ ਹਰ ਸੇਵਾ, ਭਾਵੇਂ ਕਰੋੜਾਂ ਗੁਨਾਹ ਕੀਤੇ ਹੋਣਾ, ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦੀ ਸੇਵਾ ਇੰਨੀ ਵੱਡੀ ਹੈ, ਪਰਮਾਤਮਾ ਗਿਣਤੀ ਨਹੀਂ ਜੇ ਕਰਦਾ ਤੇ ਇੰਨੇ ਪਾਪ ਕੀਤੇ ਤੇ ਇੰਨੇ ਪੁੰਨ, ਤਕੜੀ ਨਹੀਂ ਪਾਉਂਦਾ ਤਾਂ ਰਹਿਮਤ ਦਾ ਘਰ ਹੈ, ਰਹਿਮਤ ਦਾ ਘਰ ਆਪਾਂ ਤਾਂ ਇਹ ਤਾਂ ਪੜ੍ਹਦੇ ਕਰਨਾਲੇ ਹੈ, ਅਰਕਾਲੇ ਹੈ, ਖਲ ਖੰਡਨ ਹੈ, ਮੈਂ ਮੰਡਲ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾਰੀ ਦੀ ਸੇਵਾ ਕਰ, ਮੂਡ ਨੂੰ ਔਫ ਨਾ ਕਰ, ਆਸਾਵਾਦੀ ਬਣ, ਉਹਦੀ ਸੇਵਾ ਕਰੇਗਾ ਭਾਵੇਂ ਕਰੋੜਾਂ ਵੀ ਪਾਪ ਕੀਤੇ ਹੋਣ, ਉਹ ਵਾਹਿਗੁਰੂ ਬਖਸ਼ ਦਿੰਦਾ, ਉਹ ਦਿਆਲੂ ਹੈ, ਕਿਰਪਾਲੂ ਹੈ।
ਚਰਨ ਕਮਲ ਜਾ ਕਾ ਮਨ ਰਾਪੈ,
ਥੋੜੀ ਜੀ ਖਿਆਲ ਕਰੀ, ਸਾਡੀਆਂ ਬੀਬੀਆਂ ਭੈਣਾਂ ਜੋ ਕੱਪੜੇ ਨੂੰ ਰੰਗ ਲਾਉਂਦੀਆਂ ਨੇ ਨਾ, ਹੁਣ ਤਾਂ ਸਾਰਾ ਕੁਝ ਆਪਾਂ ਦਰਜੀ ਤੋਂ ਲਲਾਰੀ ਤੋਂ ਕਰਾਉਣ ਲੱਗ ਪਏ, ਦਰਜੀਆਂ ਤੋਂ ਅੱਗੇ ਸਾਡੇ ਪਿੰਡਾਂ 'ਚ ਆਮ ਬੀਬੀਆਂ ਭੈਣਾਂ ਨੇ ਜਦੋਂ ਕੱਪੜੇ ਨੂੰ ਰੰਗ ਲਾਉਣਾ ਤੇ ਪਹਿਲਾਂ ਕੱਪੜੇ ਨੂੰ ਮਾਂਡੀ ਲੱਗੀ ਹੁੰਦੀ ਮਾਇਆ, ਉਹ ਸਾਡੀਆਂ ਬੀਬੀਆਂ ਭੈਣਾਂ ਧੀਆਂ ਉਹਨੂੰ ਕੱਪੜੇ ਨੂੰ ਧੋਣ ਕਰਕੇ ਤੇ ਉਹਦੇ 'ਚੋਂ ਪਹਿਲਾਂ ਮਾਂਡੀ ਕੱਢਦੀਆਂ ਨੇ ਮਾਇਆ, ਤੇ ਜਦੋਂ ਲਹਿ ਜਾਏ ਮੁੜ ਕੇ ਵਧੀਆ ਕੱਪੜੇ ਨੂੰ ਰੰਗ ਚੜ੍ਹ ਜਾਂਦਾ। ਇਸੇ ਪ੍ਰਕਾਰ ਗੁਰਮੁਖ ਸਾਡਾ ਜਿਹੜਾ ਹਿਰਦਾ ਨਾ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਰੰਗ ਚਾੜੇ ਨੂੰ ਕਿਹੜਾ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ ਤੇ ਲਾਰੀ ਕਿਹੜਾ, ਗੁਰਤੁੱਠੇ ਹਰ ਰੰਗ ਚਾੜਿਆ ਫਿਰ ਬਹੁੜਨਾ ਵੀ ਭੰਗ। ਜੇ ਕਿਤੇ ਗੁਰੂ ਖੁਸ਼ ਹੋ ਕੇ ਰੰਗ ਚਾੜਦੇ, ਇਹ ਖੋਪੜੀ ਲੱਥਣ ਤੋਂ ਬਾਅਦ ਵੀ ਰੰਗ ਨਹੀਂ ਜਲੈਂਦਾ, ਏਡਾ ਰੰਗ ਪੱਕਾ ਹੈ, ਸੀਸ ਵੀ ਕੱਟਿਆ ਜਾਏ ਤੇ ਰੰਗ ਨਹੀਂ ਜਲੈਂਦਾ ਹੈ। ਇਹ ਰੰਗ ਇਹੋ ਜਿਹਾ ਪੱਕਾ ਜੇ ਬੰਦ ਬੰਦ ਕੱਟੇ ਜਾਣ ਸਾਡੇ ਸਤਿਕਾਰਯੋਗ ਬਾਬਾ ਮਨੀਤ ਸਿੰਘ ਦੇ ਰੰਗ ਨਹੀਂ ਜੇ ਲਹਿੰਦਾ ਪਰ ਗੁਰੂ ਕਿਰਪਾ ਕਰੇ ਕਿਤੇ ਰੰਗ ਲੱਗ ਜਾਏ। ਮੇਰੇ ਪਾਤਸ਼ਾਹ ਕਹਿੰਦੇ ਨੇ ਚਰਨ ਕਮਲ ਨਾਲ ਬੇਨਤੀ ਕੀਤੀ ਜਿੰਨਾ ਚਿਰ ਮੈਂ ਦੀ ਮਾਂਡੀ ਲੱਥੀ ਮੈਂ ਦੀ ਉਹਨਾਂ ਚ ਰੰਗ ਨੂੰ ਚੜਨਾ ਸਾਨੂੰ ਤਾਂ ਮੈਂ ਦੀ ਮਾਂਡੀ ਲੱਗੀ ਤੇ ਮੈਂ ਇੰਨੇ ਵਜੇ ਉੱਠਦਾ ਮੈਂ ਇੰਨੇ ਵਜੇ ਨਹਾਉਣਾ ਮੈਂ ਇੰਨੀ ਬਾਣੀ ਪੜ੍ਹਦਾ ਇੰਨੀ ਸੇਵਾ ਕਰਦਾ ਇਹ ਮੈਂ ਪਾਸੇ ਕਰ ਤੇ ਫਿਰ ਕੀ ਹੋਵੇਗਾ ਚਰਨ ਕਮਲ ਜਾ ਕਾ ਮਹ ਰਾਪੇ। ਗੁਰੂ ਦੇ ਉਪਦੇਸ਼ ਦੇ ਨਾਲ ਜਿੰਨਾ ਗੁਰਮੁਖ ਪਿਆਰਿਆਂ ਮਾਈਆਂ ਭਾਈਆਂ ਦਾ ਮਨ ਰੰਗਿਆ ਗਿਆ
ਅਗਨ ਇਸ ਜਨ ਨਾ ਦਿਆਪੈ
ਤੋਂ ਭਾਵ ਚਿੰਤਾ ਦੀ ਅੱਗ। ਚਿੰਤਾ ਸਭ ਤੋਂ ਪ੍ਰਬਲ ਰੋਗ ਹੈ। ਚਿੰਤਾ ਚਿਖਾ ਬਰਾਬਰੀ ਇਹ ਕਵੀ ਵੀਰ ਗਾਉਂਦੇ ਨੇ ਚਿੰਤਾ ਚਿਖਾ ਬਰਾਬਰੀ ਕੇਲੇ ਮੁੱਢ ਕਰੀਰ ਇਹ ਗੁਰਬਾਣੀ ਦੀ ਪੰਕਤੀ ਨੀ ਕ੍ਰਿਸ਼ਨ ਵੀਰਾਂ ਦੇ ਬੋਲ ਨੇ। ਚਿੰਤਾ ਚਿਖਾ ਬਰਾਬਰੀ ਕੇਲੇ ਮੁੱਢ ਕਰੀਰ ਉਹ ਝੂਲੇ ਉਹ ਚੀਰੀਏ ਚੋਟਾ ਸਹਿ ਸਰੀਰ। ਜਿਵੇਂ ਕਰੀਰ ਤੇ ਕੇਲਾ ਨਾ ਦੋਵੇਂ ਹਿੱਲਦੇ ਨੇ ਕਰੀਰ ਹਿੱਲਦਾ ਤੇ ਕੇਲਾ ਚੀਰਿਆ ਜਾਂਦਾ ਹੈ। ਜਿਹੜੀ ਚਿੰਤਾ ਕਰੀਰ ਤਰ੍ਹਾਂ ਸਾਨੂੰ ਚੀਰ ਲੈਂਦੀ ਚੀਰ ਪਰ ਗੁਰੂ ਬਾਬਾ ਸਾਨੂੰ ਹੌਸਲਾ ਦਿੰਦਾ ਕਹਿੰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਜੇ ਤੂੰ ਫਿਕਰ ਨਾ ਕਰ ਤੇਰਾ ਫਿਕਰ ਉਸ ਵਾਹਿਗੁਰੂ ਹੈ। ਸੋਗ ਅਗਨ ਤੇ ਜਾਨਾ ਵਿਆਪੈ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ ਚ ਰੰਗਿਆ ਉਹਨਾਂ ਨੂੰ ਚਿੰਤਾ ਦੀ ਅੱਗ ਧੋ ਨਹੀਂ ਸਕਦੀ ਛੋ ਨਹੀਂ ਸਕਦੀ।
ਸਾਗਰ ਤਰਿਆ ਸਾਧੂ ਸੰਗੇ
ਗੁਰਮੁਖਾ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਕਰਕੇ ਸੰਸਾਰ ਤੱਕ ਸਾਗਰ ਤੋਂ ਤਰਿਆ ਜਾ ਸਕਦਾ ਹੈ। ਗੁਰਮੁਖ ਪਿਆਰੇ ਤਰ ਗਏ ਬਾਬਾ ਬਿਧੀ ਚੰਦ ਜੀ ਵਰਗੇ ਭਾਈ ਅਗਲੀ ਦੀ ਸੰਗਤ ਕਰਕੇ।
ਨਿਰਭਉ ਨਾਮ ਜਪਹੁ ਹਰ ਰੰਗੇ
ਹਰ ਰੰਗੇ ਤੋਂ ਭਾਵ ਕੰਟੀ ਲੋਸਲੀ ਲਗਾਤਾਰ ਆਪਾਂ ਦਾ ਜੋ ਪੋਹ ਦਾ ਮਹੀਨਾ ਆਉਂਦਾ ਉਦੋਂ ਦਾ ਮਾਘ ਦਾ ਮਹੀਨਾ ਤੇ ਇਸ਼ਨਾਨ ਕਰ ਲਿਆ ਤੇ ਮੁੜ ਕੇ ਫੱਗਣ ਛੁੱਟੀਆਂ ਬੜੀ ਆਪਣੀ ਸਕੀਮ ਵਧੀਆ ਹੈ। ਬਾਰਾਂ ਮਹੀਨਿਆਂ ਚੋਂ ਆਪਾਂ ਤਿੰਨ ਮਹੀਨੇ ਚੁਣ ਕੇ ਕੱਢੇ ਨੇ ਇੱਕ ਵਿਸਾਖੀ ਦਾ ਇਸ਼ਨਾਨ ਵਿਸਾਖੀ ਦਾ ਮਹੀਨਾ ਵੈਸੇ ਉਦੋਂ ਤਾਂ ਭਾਵੇਂ ਤਿੰਨ ਵਾਰਾਂ ਕਰ ਲਈ ਪਰੇਸ਼ਾਨੀ ਨਹੀਂ ਆਉਂਦੀ। ਇਹ ਕੱਤਕ ਦਾ ਮਹੀਨਾ ਤੇ ਗਿਆਨੀ ਜੀ ਮਾਘ ਦੇ ਮਹੀਨੇ ਚ ਮੈਂ ਕਦੇ ਨਾਗਾ ਨਹੀਂ ਪਾਇਆ ਤੇ ਫੱਗਣ ਵੀ ਛੁੱਟੀਆਂ ਕਿਵੇਂ ਦਾ ਇਸ਼ਨਾਨ ਹੈ। ਇਸ਼ਨਾਨ ਲਗਾਤਾਰ ਕਰੀ ਚੱਲ ਕੰਟੀਨਿਊਸਲੀ ਫਗਣ ਚ ਰੱਬ ਬਦਲ ਜਾਂਦਾ ਭਲਾ ਚੇਤਰ ਚ ਰੱਬ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਕੰਟੀਨਿਊਸਲੀ ਆਪਣੇ ਮਨ ਨੂੰ ਪਰਮਾਤਮਾ ਦੀ ਪ੍ਰੇਮ ਚ ਰੰਗ ਤੈਨੂੰ ਚਿੰਤਾ ਦੀ ਅੱਗ ਪੋਹ ਨਹੀਂ ਸਕੇਗੀ। ਜਿਨ੍ਹਾਂ ਗੁਰਮੁਖ ਪਿਆਰ ਨੇ ਪਰਮੇਸ਼ਰ ਦੀ ਸੰਗਤ ਕੀਤੀ ਨਿਰਭਉ ਨਾਮ ਜਪੋ ਹਰ ਰੰਗੇ ਪਰਮਾਤਮਾ ਦੀ ਪ੍ਰੇਮ ਕਰਕੇ ਗੁਰਮੁਖ ਉਹਨਾਂ ਨੂੰ ਫਿਰ ਖੌਫ ਚੁੱਕਿਆ ਗਿਆ ਉਹਨਾਂ ਜਿਹੜਾ ਪਰਮਾਤਮਾ ਕਿਉਂਕਿ ਵੀ ਨਿਰਭਉ ਹੈ ਨਾ ਨਿਰਭਉ ਜਪੇ ਸਗਲ ਭਉ ਮਿਟੇ। ਇਹ ਨਾਮ ਦੇ ਵਿੱਚ ਰੰਗਣ ਦੇ ਨਾਲ ਗੁਰੂ ਨਾਲ ਮਿਲਾਪ ਕਰਨ ਕਰਕੇ ਸਾਡੇ ਅੰਦਰ ਕੋਈ ਤਬਦੀਲੀਆਂ ਆਉਣਗੀਆਂ ਫਰਕ ਪਏਗਾ। ਉਹ ਕੀ ਫਰਕ ਹੈ
ਪਰ ਧਨ ਦੋਖ ਕਿਸ ਪਾਪ ਨਾ ਫੇੜੇ
ਸਾਰਿਆਂ ਤੋਂ ਵੱਡਾ ਔਗਣ ਗੁਰਮੁਖ ਸਾਡੇ ਚ ਅਸੀਂ ਦੂਜਿਆਂ ਦੇ ਦੋਸ਼ ਬੜੇ ਵੇਹਦੇ ਹਾਂ। ਦੋਖ ਤੋਂ ਭਾਵ ਦੋਸ਼ ਫਲਾਏ ਫਲਾਣਾ ਕੱਲ ਭੁੱਖਾ ਮਰਦਾ ਸੀ ਹੁਣ ਵੱਡਾ ਆਪਣੇ ਆਪ ਨੂੰ ਫਲੇ ਸਾਉਂਦਾ ਪਰਾਏ ਪੈਸੇ ਸਾਨੂੰ ਪਰੇਸ਼ਾਨ ਕਰਦੇ ਨੇ। ਮੈਂ ਨਹੀਂ ਕਹਿੰਦਾ ਬਾਣੀ ਦੀ ਪੰਕਤੀ ਹੈ ਪਰ ਧਨ ਪਰਾਏ ਪੈਸੇ ਵੱਲ ਨਿਗਾਹ ਨਾ ਰੱਖ ਪਰ ਦੋਖ ਜਿਹੜਾ ਦੂਜਿਆਂ ਦੀ ਤੁਮਤਾ ਲਾਉਣਾ ਸਤਵੇਂ ਪਾਤਸ਼ਾਹ ਮਹਾਰਾਜ ਦਾ ਗੁਰਪੁਰਬ ਹੁਣ ਲੰਘਿਆ ਮੈਂ ਇਤਿਹਾਸ ਪੜ੍ਹਿਆ ਸਤਵੇਂ ਪਾਤਸ਼ਾਹ ਦਾ ਰੌਂਗਟੇ ਖੜੇ ਹੋ ਗਏ। ਸਤਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖ ਨੇ ਗਲਤੀ ਕੀਤੀ ਤੇ ਕਹਿੰਦੇ ਇਹਨੂੰ ਚਪੇੜ ਮਾਰ ਉੱਠ ਕੇ ਗੁਰਮੁਖਾ ਉੱਠਿਆ ਸਿੱਖ ਕੋਲ ਜਾ ਕੇ ਖਲੋ ਗਿਆ ਤੇ ਹੋਰ ਕਹਿੰਦੇ ਤੈਨੂੰ ਆਖਿਆ ਚਪੇੜ ਮਾਰ ਮਾਰਦਾ ਕਿਉਂ ਨਹੀਂ ਇਹੋ ਜਿਹਾ ਸਿੱਖ ਬਣਨਾ ਬੜਾ ਔਖਾ ਜੀ ਗੁਰਮੁਖੋ। ਕਹਿਣ ਲੱਗਾ ਜੀ ਇਹਨੇ ਇੱਕ ਗਲਤੀ ਕੀਤੀ ਤੁਸੀਂ ਕਹਿੰਦੇ ਚਪੇੜਾਂ ਮਾਰ ਮੈਂ ਹਜ਼ਾਰਾਂ ਕੀਤੀਆਂ ਮੇਰਾ ਕੀ ਬਣੇਗਾ। ਤੇ ਸਤਵੇਂ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਕੇ ਆਖਿਆ ਸਿੱਖਾ ਤੂੰ ਪਛਾਣਿਆ ਗੁਰੂ ਨਾਨਕ ਦੇ ਸਿਧਾਂਤ ਨੂੰ ਆਪਾਂ ਕਹਿੰਦੇ ਫਲਾਣੇ ਚ ਆਬ ਹੈ ਫਲਾਣੇ ਚ ਆਬ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਦੂਜਿਆਂ ਦੇ ਔਗਣ ਵੇਖ ਕੇ ਤੇ ਪਾਪਾਂ ਨੂੰ ਛੋ ਨਾ ਪਾਪਾਂ ਦੇ ਨਾਲ ਪੰਗਾ ਨਾ ਲੈ ਪਾਪਾਂ ਨੂੰ ਉਲਝ ਨਾ ਪਾਪਾਂ ਦਾ ਪਲਸੇਟਾ ਨਾ ਖਾ ਫੇਰਦਾ ਭਾਵ ਹੁੰਦਾ ਜਿਵੇਂ ਡੰਗਰ ਭਿੜਦੇ ਨੇ ਨਾ ਤੇ ਡੰਗਰ ਦਾ ਸਾਨੂੰ ਧੱਕਾ ਵੱਜੇ ਉਹਨੂੰ ਅਸੀਂ ਕਹਿੰਦੇ ਫੇਰ ਵੱਜਣੀ ਇਹ ਸਾਡੀ ਪੰਜਾਬੀ ਦਾ ਸ਼ਬਦ ਹੈ। ਪਰਾਇਆ ਧਨ ਪਰਾਏ ਔਗਣ ਤੇ ਜਿਹੜੇ ਪਰਾਏ ਪਾਪ ਨੇ ਨਾ ਇਹਨਾਂ ਦੇ ਪਰਸੇਟੇ ਤੋਂ ਇਹਨਾਂ ਦੀ ਸੱਟ ਤੋਂ ਬਚਣਾ ਕਰ। ਅਗਰ ਬਚ ਜਾਏਗਾ ਤਾਂ
ਜਮ ਜੰਦਾਰ ਨਾ ਆਵੇ ਨੇੜੇ।
ਫਿਰ ਭਾਈ ਜਮ ਦਾ ਜੰਦਾਰ ਤੋਂ ਭਾਵ ਜਿਹੜਾ ਸਾਡੀ ਜ਼ਿੰਦਗੀ ਦਾ ਵੈਰੀ ਹੈ ਨਾ ਜਮ ਰਾਜਾ, ਉਹ ਤੇਰੇ ਲਾਗੇ ਨਹੀਂ ਆ ਸਕੇਗਾ। ਜੇ ਗੁਰਮੁਖੂ ਆ ਵੀ ਜਾਏ ਨਾ ਤੇ ਘਬਰਾਇਆ ਜੇ ਨਾ, ਆ ਪੁਰਸ ਵਾਲੀ ਸਾਡੇ ਭਰਾ ਨੇ ਨਾ, ਇੱਕ ਦੀਆਂ ਮੁਸ਼ਕਾਂ ਮਰੋਲ ਲੈਂਦੇ ਨੇ, ਇੱਕ ਦਾ ਕੁੰਡਾ ਖੜਕਾਉਂਦੇ ਨੇ, ਕਹਿੰਦੇ ਸਰਦਾਰ ਸਾਹਿਬ ਜੀ ਮੇਰੀ ਤੁਹਾਡੇ ਨਾਲ ਡਿਊਟੀ ਲੱਗੀ, ਮੈਂ ਤੁਹਾਡਾ ਅੰਗ ਰੱਖਾਂ। ਹੈ ਪੁਲਿਸ ਵਾਲੀ ਇੱਕ ਦੀਆਂ ਬਾਹਾਂ ਮਰੋੜ ਕੇ ਪਿੱਛੇ ਨੂੰ ਲਾ, ਇੱਕ ਨੂੰ ਕਹਿੰਦੇ ਮੈਂ ਤੁਹਾਡਾ ਅੰਗ ਰੱਖਾਂ, ਤੁਹਾਡਾ ਬਾਡੀ ਗਾਰਡ ਆ। ਪਹਿਲੀ ਗੱਲ ਤਾਂ ਜਮ ਰਾਜੇ ਨੇ ਆਪਣੇ ਲਾਗੇ ਨਹੀਂ ਲਿਆਉਣਾ, ਤੇ ਜੇ ਕਿਤੇ ਆ ਵੀ ਗਿਆ ਨਾ ਅੰਤ ਨੂੰ ਸਮੇਂ ਤੇ, ਉਹਨੇ ਕਹਿਣਾ ਭਾਈ ਸਾਹਿਬ ਮੈਂ ਤੁਹਾਡੀ ਕੀ ਸੇਵਾ ਕਰਾਂ, ਸਾਨੂੰ ਕੜਾਲਾ ਨਹੀਂ ਉਹ ਪਾ ਸਕਦਾ, ਸਾਡੀਆਂ ਬਾਹਾਂ ਨਹੀਂ ਮਰੋੜ ਸਕਦਾ, ਹੰਕਾਰ ਨਾਲ ਨਹੀਂ। ਜੇ ਅਸੀਂ ਗੁਰੂ ਨਾਨਕ ਦੀ ਕੀਲ ਵਿੱਚ ਹਾਂ, ਜੇ ਸਾਡੇ ਤੇ ਗੁਰੂ ਨਾਨਕ ਦਾ ਹੱਥ ਹੈ, ਜੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਦੇ ਤੇ ਫੇਰ ਗੱਲ ਬਣਨੀ। ਜੇ ਮੇਰੇ ਪਾਤਸ਼ਾਹ ਕਹਿੰਦੇ ਜਿੰਦਾ ਵੈਰੀ ਹੈ ਨਾ ਜਮ ਰਾਜਾ, ਇਹ ਲਾਗੇ ਨਹੀਂ ਆ ਸਕੇਗਾ, ਫਿਰ ਸਾਡੇ ਅੰਦਰ ਕੋਈ ਤਬਦੀਲੀਆਂ ਹੋਣਗੀਆਂ ਗੁਰੂ ਨਾਲ ਜੁੜਨ ਕਰਕੇ। ਕਿਹੜੀਆਂ ਕਿਹੜੀਆਂ?
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
ਸਾਨੂੰ ਰੱਬ ਕਿੰਨਾ ਵੀ ਦੇ ਦੇ ਆਪਾਂ ਕਿੰਨੇ ਘੱਟ ਹੈ। ਇਹਨੂੰ ਕਹਿੰਦੇ ਤ੍ਰਿਸ਼ਨਾ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਜਿਹੜੇ ਉਹਦੇ ਬਣ ਗਏ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝਾ ਦਿੱਤੀ।
ਨਾਨਕ ਉਦਰ ਪ੍ਰਭ ਸਰਨਾਈ।
ਔਰ ਉਹ ਗੁਰਮੁਖ ਜਾਨੋ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਕਰਕੇ ਇਹ ਸੰਸਾਰ ਸਾਗਰ ਤੋਂ ਬੰਨੇ ਲੱਗਾ। ਇਹ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ। ਹੁਣ ਗੁਰਮੁਖੋ ਬਿਲਾਵਲ ਰਾਗ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਸ ਵਾਹਿਗੁਰੂ ਦੀ ਵਿਆਪਕਤਾ ਉਹਦੀ ਨੇੜਤਾ ਦੇ ਬਾਰੇ ਸਾਨੂੰ ਸਮਝਾਉਂਦੇ ਨੇ। ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ, ਮਾਤ ਪਿਤਾ ਸੁੱਤ ਬੰਦਪ ਭਾਈ।
ਮਾਂ ਪਿਓ ਪੁੱਤਰ ਰਿਸ਼ਤੇਦਾਰ ਭਰਾ ਇਤਿਆਦਕ।
ਨਾਨਕ ਹੋਆ ਪਾਰ ਬ੍ਰਹਮ ਸਹਾਈ।
ਮੁਖਾ ਜੇ ਵਾਹਿਗੁਰੂ ਤੇਰਾ ਸਹਿਗ ਬਣ ਗਿਆ ਨਾ, ਇਹੋ ਹੀ ਤੇਰਾ ਭਰਾ, ਇਹੋ ਹੀ ਤੇਰਾ ਪਿਤਾ, ਇਹੋ ਹੀ ਤੇਰਾ ਭਾਈ, ਇਹੋ ਹੀ ਤੇਰੀ ਮਾਂ, ਇਹੋ ਹੀ ਤੇਰਾ ਪਿਤਾ, ਇਸੇ ਪ੍ਰਕਾਰ ਪੁੱਤ ਇਤਿਆਦਕ।
ਮੁਖ ਸਹਿਜ ਆਨੰਦ ਘਣੇ।
ਇਹ ਵਾਹਿਗੁਰੂ ਨੂੰ ਗੁਰਮੁਖ ਆਪਣਾ ਬਣਾ ਲੈ ਨਾ, ਤੈਨੂੰ ਇੰਨਾ ਆਨੰਦ ਤੇ ਮਨ ਚ ਟਕਾ ਆ ਜਾਏਗਾ, ਗੱਲ ਕਹੀ ਨੀ ਜਾ ਸਕਦੀ। ਘਣੇ ਤੋਂ ਪਾਪ ਬਹੁਤੇ, ਘਣੇ ਦਾ ਪਾਪ ਗਾੜੇ, ਘਣੇ ਦਾ ਪਾਪ ਜ਼ਿਆਦਾ।
ਪੂਰਾ ਪੂਰੀ ਜਾ ਕੀ ਬਾਣੀ।
ਉਸ ਪੂਰਨ ਗੁਰੂ ਦੇ ਨਾਲ ਜੋੜੇ ਜਿਹਦੀ ਬਾਣੀ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ। ਆਪਾਂ ਗੁਰੂ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੰਨਦੇ ਹਾਂ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹਨੂੰ ਸੁਪਰੀਮ ਕਿਉਂ ਮੰਨਦੇ ਹਾਂ, ਇਹ ਮਹਾਨ ਕਿਉਂ ਹੈ? ਇਹਦੇ ਚ ਗੁਰਮੁਖੋ ਕੇਵਲ ਤੇ ਕੇਵਲ ਪਰਮੇਸ਼ਰ ਦੀ ਚਰਚਾ, ਦੁਨਿਆਵੀ ਗੱਲ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਆਦਿ ਗੁਰੂ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਵਤਾਰ ਦਿਹਾੜੇ ਦਾ ਜ਼ਿਕਰ ਬਾਣੀ ਚ ਨਹੀਂ। ਉਹਨਾਂ ਦੇ ਮਾਤਾ ਪਿਤਾ ਦਾ ਵੇਰਵਾ, ਉਹਨਾਂ ਦੀ ਭੈਣ ਦਾ ਨਾਮ ਬਾਣੀ ਚ ਨਹੀਂ। ਕੇਵਲ ਤੇ ਕੇਵਲ ਬ੍ਰਹਮ ਦੀ ਚਰਚਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਪੂਰਾ ਪੂਰੀ ਜਾ ਕੀ ਬਾਣੀ, ਜਿਹੜਾ ਗੁਰੂ ਹੈ ਪੂਰਾ, ਇਹਦੀ ਬਾਣੀ ਮੁਕੰਮਲ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ।
ਅਨੇਕ ਗੁਣਾ ਜਾ ਕੇ ਜਾਵੇ ਨਾ ਗਣੇ।
ਆਪਾਂ ਵਾਹਿਗੁਰੂ ਦੇ ਗੁਣਾਂ ਦੀ ਗੁਰਮੁਖ ਗਿਣਤੀ ਕਰਨੀ ਚਾਹੀਦੀ ਹੈ ਨਾ, ਤੇ ਗਿਣੇ ਨਹੀਂ ਤੇ ਜਾਣੇ। ਆਪਾਂ ਸ਼ਬਦ ਪੜਨੇ ਤੇਰੀ ਕਮਲ ਕਮਲ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਸਾਕੋ, ਤੂੰ ਠਾਕਰ ਊਚ ਭਗਵਾਨਾ
ਰਹਾਓ।
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਸਗਲ ਸਰੰਜਾਮ ਕਰੇ ਪ੍ਰਭ ਆਪੇ।
ਸਰੰਜਾਮ ਦਾ ਭਾਵ ਦਾ ਉਦਮ ਕਰਨਾ, ਆਪਾਂ ਰੋਜ਼ਾਨਾ ਪੜਦੇ ਸਰੰਜਾਮ ਲਾਗ ਭਵਜਲ ਕਰਨ ਕਹਿ। ਆਪਾਂ ਜਿੰਨੇ ਵੀ ਮਾਈ ਭਾਈ ਬੈਠੇ ਹਾਂ, ਆਪਾਂ ਆਪਣੇ ਵੱਲੋਂ ਕੋਈ ਨਾ ਕੋਈ ਉਦਮ ਕਰਦੇ ਹਾਂ, ਚਾਰਾ ਕਰਦੇ ਵੀ ਆਹ ਹੋ ਜਾਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰੋਜ਼ਾਨਾ ਸਾਨੂੰ ਰਹਿ ਰਾਸ ਦੀ ਬਾਣੀ ਚ ਪ੍ਰੇਰਨਾ ਦਿੰਦੇ ਨੇ, ਸਮਝਾਉਂਦੇ ਨੇ, ਸੰਜਾਮ ਲਾਗ ਭਵਜਲ ਕਰਨ ਕਹਿ, ਉਦਮ ਕਰ, ਪਰਾਲਾ ਕਰ। ਇਹ ਸੰਸਾਰ ਸਾਗਰ ਤੋਂ ਬੰਨੇ ਹੋਣ ਦਾ ਸਗਲ ਸਰੰਜਾਮ ਕਰੇ ਪ੍ਰਭ ਆਪੇ। ਇਹ ਜਿੰਨੇ ਵੀ ਉਦਮ ਨੇ, ਜਿੰਨੇ ਇਹ ਤੇਰੀ ਮਦ ਹੈ ਸਰੰਜਾਮ ਦਾ, ਵੈਸੇ ਅਰਥ ਉਦਮ, ਇਹ ਜਿੰਨੇ ਉਦਮ ਨੇ, ਜਿੰਨੀ ਚਾਰਾ ਜੋਈ ਹੈ ਨਾ, ਇਹ ਵਾਹਿਗੁਰੂ ਆਪ ਕਰੇਗਾ। ਜਿਹਦੇ ਤੇ ਕਿਰਪਾ ਕਰਦਾ ਗੁਰਮੁਖ ਉਹਨੂੰ ਸਵੇਰੇ ਜਾਗ ਆ ਜਾਂਦੀ ਹੈ, ਜਿਹਦੇ ਤੇ ਕਿਰਪਾ ਨਹੀਂ ਹੁੰਦੀ ਉਹ ਘਰਾੜੇ ਮਾਰਦਾ ਸਵੇਰੇ। ਇਹ ਕਿਰਪਾ ਨਾਲ ਹੀ ਠਾਉਂਦਾ, ਜਿਹਦੀ ਕਿਰਪਾ ਤੋਂ ਬਿਨਾਂ ਉੱਠਿਆ ਵੀ ਨਹੀਂ ਜਾਂਦਾ। ਸੋ ਇਸ ਪ੍ਰਕਾਰ ਸਾਰੇ ਜਿਹੜੇ ਉਪਰਾਲੇ ਨੇ ਇਹ ਵਾਹਿਗੁਰੂ ਆਪ ਕਰਦਾ ਹੈ। ਅਪਰੰਤ
ਭਏ ਮਨੋਰਥ ਸੋ ਪ੍ਰਭ ਜਾਪੇ,
ਹੋਰ ਤੋਂ ਭਾਵ ਮਨੋਰਥ ਜਿਵੇਂ ਸਾਡੀ ਮਨ ਚ ਭਾਵਨਾ ਨੇ ਵੀ ਮੇਰਾ ਆਹ ਹੋ ਜਾਏ, ਮੇਰਾ ਆਹ ਹੋ ਜਾਏ, ਉਹਨੂੰ ਕਹਿੰਦੇ ਨੇ ਮਨੋਰਥ। ਜਿਹੜਾ ਉਸ ਪਰਿਪੂਰਨ ਪ੍ਰਮਾਤਮਾ ਨੂੰ ਜਾਪੇ ਜਾਣ ਲੈਂਦਾ ਹੈ, ਦੋ ਅਰਥ ਨੇ, ਜਾਪੇ ਜਪਣਾ, ਜਾਪੇ ਦਾ ਅਰਥ ਜਾਣਨਾ। ਜਿਹੜਾ ਪ੍ਰਮਾਤਮਾ ਨੂੰ ਜਾਣ ਲੈਂਦਾ, ਜਿਹੜਾ ਉਹਨੂੰ ਜਪਦਾ ਨਾ, ਉਹਦੇ ਜਿੰਨੇ ਵੀ ਪ੍ਰਯੋਜਨ ਨੇ, ਵੀ ਜਿੰਨੇ ਮਨ ਦੇ ਨਿਸ਼ਾਨੇ ਨੇ, ਜਿੰਨੀਆਂ ਲੋੜਾਂ ਨੇ, ਉਹਨਾਂ ਨੂੰ ਉਹ ਪੂਰੀਆਂ ਕਰਦਾ ਹੈ।
ਅਰਥ ਧਰਮ ਕਾਮ ਮੋਖ ਕਾ ਦਾਤਾ,
ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਚਾਰ ਪਦਾਰਥਾਂ ਦਾ ਜ਼ਿਕਰ ਅਸੀਂ ਆਮ ਪੜ੍ਹਦੇ ਹਾਂ। ਚਾਰ ਪਦਾਰਥ ਜੇ ਕੋ ਮੰਗੇ, ਉਹਨਾਂ ਦਾ ਇੱਥੇ ਨਾਂ ਲਿਖਿਆ, ਅਰਥ ਧਰਮ ਕਾਮ ਤੇ ਮੋਖ, ਦੋ ਦੀ ਇੱਥੇ ਲੋੜ ਹੈ ਤੇ ਦੋ ਦੀ ਪ੍ਰਲੋਕ ਵਿੱਚ। ਕਾਮ ਕਾਮਨਾ ਤੇ ਅਰਥ ਪੈਸਾ, ਸਾਡਾ ਦੁਨੀਆਦਾਰੀ ਦੇ ਕੰਮ ਪੈਸੇ ਨਾਲ ਚੱਲਦੇ ਨੇ, ਕਾਮਨਾ ਛਾਵਾਂ ਨੇ ਇਹ ਲੋਕ ਦੀਆਂ, ਤੇ ਧਰਮ ਤੇ ਮੋਖ ਸੰਬੰਧ ਪ੍ਰਲੋਕ ਨਾਲ ਹੈ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਹੜਾ ਵਾਹਿਗੁਰੂ ਹੈ ਨਾ, ਉਹ ਧਰਮ ਅਰਥ ਕਾਮ ਤੇ ਮੋਖ ਇਹਨਾਂ ਚਾਰੇ ਚੀਜ਼ਾਂ ਦਾ ਦੇਣ ਵਾਲਾ ਹੈ।
ਪੂਰੀ ਭਾਈ ਸਿਮਰ ਸਿਮਰ ਵਿਦਾਤਾ,
ਥੋੜਾ ਜਿਹਾ ਖਿੱਚ ਕਰ ਮਨ ਕਰਕੇ ਤੇ ਬਾਣੀ ਕਰਕੇ, ਦੋਵੇਂ ਰਾਹ ਨਾ ਸਿਮਰ। ਆਪਾਂ ਬਾਣੀ ਕਰਕੇ ਤਾਂ ਕਰਦੇ ਤੇ ਆਪਾਂ ਕਹਿੰਦੇ ਵੀ ਮੈਂ ਗੁਰਮੁਖ ਨਾਦਮ ਗੁਰਮੁਖ ਵੇਦਮ ਤੇ ਪੰਕਤੀ ਪੜਦਾ, ਮੈਨੂੰ ਪਤਾ ਨੀ ਮੇਰਾ ਮਨ ਕਿੱਥੇ ਕਿ ਚਲਾ ਗਿਆ। ਇਹਦਾ ਭਾਵੇਂ ਬਾਣੀ ਦੁਆਰਾ ਤਾਂ ਪੜਿਆ ਪਰ ਮਨ ਕਰਕੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਨ੍ਹਾਂ ਨੇ ਮਨ ਕਰਕੇ ਵਚਨ ਕਰਕੇ ਇਹਨੂੰ ਬਾਣੀ ਨੂੰ, ਇਹ ਵੱਖ ਵੱਖ ਉਚਾਰਨ ਦਾ ਢੰਗ ਕਈ ਕਹਿੰਦੇ ਨੇ, ਮਨ ਕਰਕੇ ਵਚਨ ਕਰਕੇ, ਇੱਕ ਦਿਨ ਮਨ ਕਰਕੇ ਤੇ ਬਾਣੀ ਕਰਕੇ, ਜਿਨ੍ਹਾਂ ਨੇ ਮਨ ਕਰਕੇ ਤੇ ਜ਼ਬਾਨ ਦੇ ਦੁਆਰਾ ਉਸ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕੀਤਨ, ਵਿਦਾਤਾ ਦਾ ਭਾਵ ਕਰਮਾਂ ਮੁਤਾਬਕ ਫਲ ਦੇਣ ਵਾਲਾ। ਸਮੇਂ ਦੇ ਨਾਲ ਇੰਪਰੂਵਮੈਂਟ ਹੋਈ ਜਾਂਦੀ ਹੈ। ਜਦੋਂ ਛੋਟਾ ਜਿਹਾ ਬੱਚਾ ਹੁੰਦਾ ਨਾ, ਉਹ ਕਈ ਵਾਰ ਹੱਸਦਾ ਤੇ ਕਈ ਵਾਰ ਮੂੰਹ ਮਰੋੜਦਾ ਰੋਂਦਾ, ਤੇ ਸਾਡੀਆਂ ਬੀਬੀਆਂ ਭੈਣਾਂ ਕਹਿੰਦੀਆਂ ਸਨ ਇਹਨੂੰ ਵਿੱਧ ਮਾਤਾ ਸੌਂਦੀ, ਵਿੱਧ ਮਾਤਾ। ਮੈਂ ਆਮ ਸੁਣਿਆ ਪੇਂਡੂ ਬੋਲੀ ਚ, ਵਿੱਧ ਮਾਤਾ ਸੌਂਦੀ ਤਾਂ ਬੱਚਾ ਹੱਸਦਾ ਤਾਂ ਰੋਂਦਾ। ਉਹਨੂੰ ਗੁਰਬਾਣੀ ਚ ਗੁਰੂ ਪਾਤਸ਼ਾਹ ਨੇ ਉਹ ਫਰਮਾਨ ਕੀਤਾ ਕਰਮਾਂ ਮੁਤਾਬਕ ਫਲ ਦੇਣ ਵਾਲਾ, ਸਾਡੇ ਕਰਮਾਂ ਦੇ ਮੁਤਾਬਕ ਚੰਗੇ ਤੇ ਚੰਗਾ ਫਲ, ਮਾੜੇ ਤੇ ਮਾੜਾ ਫਲ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਕਰਮਾਂ ਮੁਤਾਬਕ ਫਲ ਦੇਣ ਵਾਲੇ ਵਾਹਿਗੁਰੂ ਨੂੰ ਚੇਤੇ ਕੀਤਾ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ।
ਸਾਧ ਸੰਗ ਨਾਨਕ ਰੰਗ ਮਾਣਿਆ,
ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਉਹਨਾਂ ਨੇ ਵਾਹਿਗੁਰੂ ਦੀ ਅਭੇਤਾ ਦਾ ਆਨੰਦ ਮਾਨਣਾ ਕੀਤਾ ਹੈ।
ਘਰ ਆਇਆ ਪੂਰੇ ਗੁਰ ਆਣਿਆ,
ਜਿਹੜੇ ਥਾਂ ਥਾਂ ਤੇ ਭਟਕਦੇ ਸਨ ਗੁਰੂ ਨੇ ਕੀਤੀ ਕਿਰਪਾ ਤੇ ਸਾਧ ਸੰਗਤ ਰੂਪੀ ਘਰ ਵਿੱਚ ਲੈ ਆਂਦਾ। ਲਿਆਂਦਾ ਕਿਵੇਂ? ਪੂਰੇ ਗੁਰੂ ਨੂੰ ਪ੍ਰੇਰਣਾ ਦੇ ਕੇ, ਰਹਿਮਤ ਕਰਕੇ।
ਬਿਲਾਵਲ ਮਹੱਲਾ ਪੰਜਵਾਂ, ਸਭ ਨਿਦਾਨ ਪੂਰਨ ਗੁਰਦੇਵ।
ਨਿਦਾਨ ਦਾ ਅਰਥ ਦਾ ਖਜ਼ਾਨਾ, ਨਿਦਾਨ ਦਾ ਅਰਥ ਅੱਜ ਕੱਲ੍ਹ ਦੀ ਬੋਲੀ ਚ ਕਿਉਂਕਿ ਪ੍ਰਚਲਿਤ ਨੂੰ ਖਜ਼ਾਨਾ ਤਾਂ ਬੋਲਦਾ ਕੋਈ ਨੀ, ਆਪਾਂ ਬੈਂਕ ਕਹਿੰਦੇ ਹਾਂ। ਸਰਬ ਨਿਦਾਨ ਪੂਰਨ ਗੁਰਦੇਵ, ਜਿਹੜਾ ਪਰਿਪੂਰਨ ਪ੍ਰਮਾਤਮਾ ਪ੍ਰਕਾਸ਼ ਰੂਪ ਹੈ ਨਾ, ਪੂਰਨ ਤੋਂ ਭਾਵ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਉਹ ਗੁਰਮੁਖਾ ਤੇਰੀ ਹਰ ਲੋੜ ਦੀ ਪੂਰਤੀ ਕਰੇਗਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਸ਼ਬਦ ਧਨਾਸਰੀ ਦਾ ਪੜ੍ਹਦੇ ਹਾਂ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਾਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਪਰ ਕਿਵੇਂ ਹੋਵੇਗਾ? ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜਿਹਦੇ ਕਿਸੇ ਪ੍ਰਕਾਰ ਦੀ ਵਿਦਿਆ ਵੀ ਕਾਲਖ ਨਹੀਂ ਨਾ, ਉਹਦਾ ਰੋਜ਼ਾਨਾ ਧਿਆਨ ਧਰਿਆ ਕਰ ਤੇ ਕਿਵੇਂ ਜਪੀਏ ਅੱਗੇ ਗੁਰਦੇਵ ਨੇ ਢੰਗ ਵੀ ਦੱਸਿਆ ਜਾਪਮਾਨ ਸਤਨਾਮ ਸਦਾ ਸਤਨਾਮ ਇਹ ਮੇਰੇ ਮਨਾਂ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਤੇ ਸਦੀਵੀ ਤੌਰ ਤੇ ਚੇਤੇ ਕਰ ਤੇ ਸਾਡਾ ਸਵਾਲ ਲਾਲਚੀ ਸੀ ਕਿ ਨੇ ਜੀ ਰੋਜ਼ਾਨਾ ਚੇਤੇ ਕੀਤਾ ਤੇ ਕੀ ਹੋਏਗਾ ਕੀ ਦੇਗਾ ਤੇ ਧੰਨ ਗੁਰੂ ਰਾਮਦਾਸ ਮੇਰੇ ਮਾਲਕ ਕਹਿੰਦੇ ਨੇ ਗੁਰਮੁਖਾ ਹਾਲਤ ਪਲਤ ਮੁੱਖ ਉੱਜਲ ਹੋਈ ਹੈ ਤੇਰਾ ਲੋਕ ਤੇ ਪ੍ਰਲੋਕ ਵਿੱਚ ਮੁੱਖ ਉੱਜਲਾ ਹੋ ਜਾਏਗਾ ਤੇਰੀਆਂ ਕਾਲਖਾਂ ਲੈ ਜਾਣਗੀਆਂ ਕਾਲਖਾਂ ਕਿਉਂ ਗੁਰੂ ਕੀ ਬਾਣੀ ਕਹਿੰਦੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਓ ਇੰਨਾ ਕਾਲਾ ਹੋਇਆ ਜਿਹੜੇ ਸਾਡੇ ਤੇਲੀ ਭਰਾ ਤੇਲ ਕੱਢਦੇ ਨੇ ਨਾ ਉਹਨਾਂ ਨੇ ਕੋਹਲੀ ਨੂੰ ਸਾਫ਼ ਕਰਨ ਵਾਸਤੇ ਇੱਕ ਲੀਰ ਰੱਖੀ ਹੁੰਦੀ ਕੱਪੜਾ ਪਾਟਾ ਜਿਹਾ ਉਹਨੂੰ ਗੁਰਮੁਖ ਭਾਵੇਂ ਡਰਾਈ ਕਲੀਨ ਦੀ ਦੁਕਾਨ ਤੇ ਲੈ ਜਾਓ ਜਿੰਨੇ ਮਰਜ਼ੀ ਯਤਨ ਕਰੀਏ ਉਹਦੀ ਮੈਲ ਨਹੀਂ ਜਲੇਗੀ ਉਹਦੀ ਅੰਦਰੋਂ ਜਿਹੜਾ ਥੰਧਿਆਈ ਨਹੀਂ ਜਾਂਦੀ ਉਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਖਲਦੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਓ ਉਹਨੂੰ ਸੌਵੇਂ ਡਰਾਈ ਕਲੀਨ ਕਰਾ ਧੁਆਲਾ ਗੁਰਮੁਖਾ ਉਹਦੀ ਕੀ ਮੈਲ ਨੂੰ ਜਾਣੀ ਇਹ ਸਾਡੀ ਮਨ ਦੀ ਅਵਸਥਾ ਸਾਡੀ ਮਨ ਦੀ ਅਵਸਥਾ ਜਨਮ ਜਨਮ ਕਿਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਓ ਖਲਦੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ ਇਹ ਤਾਂ ਗੁਰੂ ਕਿਰਪਾ ਕਰੇ ਕਿਤੇ ਮੈਲ ਲੈ ਜਾਏ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਸਾਰੇ ਖਜ਼ਾਨੇ ਜਿਹੜਾ ਪੂਰਨ ਗੁਰੂ ਹੈ ਨਾ ਉਹਦੇ ਕੋਲ ਉਹ ਤੇਰੀਆਂ ਲੋੜਾਂ ਦੀ ਪੂਰਤੀ ਕਰੇਗਾ ਉਹਦਾ ਹੋ ਜਾ ਵਿਸਰਾਮ ਦੇ ਕਰਕੇ ਦਇਆ ਕਰਦੇ ਹਨ
ਹਰ ਹਰ ਨਾਮ ਜਪਤ ਨਰ ਜੀਵੇ
ਇਹ ਤਾਂ ਭਾਈ ਤੂੰ ਆਪਣੇ ਆਪ ਨੂੰ ਮੁੱਖ ਹੋਣਾ ਨਾ ਮਨੁੱਖ ਨਰ ਦਾ ਭਾਵ ਮਨੁੱਖ ਜੇ ਤੂੰ ਮਨੁੱਖ ਹੋਣਾ ਨਾ ਤੇ ਜਿਹੜੇ ਪਰਮੇਸ਼ਰ ਦੇ ਬਣਾਏ ਮਨੁੱਖ ਨੇ ਨਾ ਉਹ ਜਿੰਨਾ ਚਿਰ ਜਿਉਂਦੇ ਨੇ ਓਨਾ ਚਿਰ ਪਰਮਾਤਮਾ ਦਾ ਨਾਮ ਲੈਂਦੇ ਨੇ ਅੰਤਿਮ ਸਵਾਸਾਂ ਤੱਕ ਮੈਂ ਆ ਸਾਹਮਣੇ ਪਿੰਡ ਲਾਗੇ ਆਪਣੇ ਅੰਮ੍ਰਿਤਸਰ ਸਾਹਿਬ ਦੇ ਇੱਕ ਬਜ਼ੁਰਗ ਨੂੰ ਮਿਲਿਆ ਬਿਰਧ ਸੀ ਉਹ ਤੇ ਉਹਦੇ ਬਾਰੇ ਪਤਾ ਲੱਗਾ ਵੀ ਜਿੰਨੀ ਵੇਰ ਰਾਤ ਨੂੰ ਉਹਨੂੰ ਜਾਗ ਆਉਂਦੀ ਸਪੂਰਨ ਆਨੰਦ ਸਾਹਿਬ ਦਾ ਪਾਠ ਕਰਦਾ ਜਿੰਨੀ ਵੇਰ ਭਾਵੇਂ ਉਹਨੂੰ ਪਿਆਸ ਲੱਗੇ ਜਾਂ ਸ਼ਰਲਾ ਮਾਨ ਪਿਸ਼ਾਬ ਲਈ ਉੱਠੇ ਤੇ ਮੈਂ ਉਹਨੂੰ ਪੁੱਛਿਆ ਵੀ ਬਾਪੂ ਜੀ ਇਹਦਾ ਕਾਰਨ ਮੈਨੂੰ ਕਹਿੰਦਾ ਪੁੱਤ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਇਹ ਆਨੰਦ ਸਾਹਿਬ ਦਾ ਪਾਠ ਕਰਨਾ ਆਨੰਦ ਮਿਲਦਾ ਤੇ ਮੈਂ ਆਹਨਾ ਵੀ ਕੀ ਪਤਾ ਰਾਤ ਨੂੰ ਮੌਕਾ ਮਿਲ ਜਾਏ ਰਾਤ ਹੀ ਆਨੰਦ ਮਿਲ ਜਾਏ ਮੈਂ ਇਹ ਗੁਰਮੁਖ ਦੇ ਪੋਥੀ ਜੀ ਨੂੰ ਪੜ੍ਹਿਆ ਮੈਂ ਬਜ਼ੁਰਗ ਦੇ ਦਰਸ਼ਨ ਕੀਤੇ ਉਹਦੇ ਮੈਨੂੰ ਦੂਜਿਆਂ ਨੇ ਦੱਸਿਆ ਵੀ ਗਿਆਨੀ ਜਿੰਨੀ ਵੇਰ ਰਾਤ ਨੂੰ ਜਾਗਦਾ ਉਹਨੂੰ ਵੀ ਆਨੰਦ ਸਾਹਿਬ ਦਾ ਪਾਠ ਕਰਕੇ ਤੇ ਫੇਰ ਸੌਂਦਾ ਕਿਹੋ ਜਿਹੀ ਅਵਸਥਾ ਹੈ ਤੇ ਆਪਾਂ ਤਾਂ ਗੁਰਮੁਖ ਸਵੇਰੇ ਵੀ ਪੜ੍ਹਨਾ ਕੀ ਆਪਾਂ ਤਾਂ ਇੰਨਾ ਥੱਲੇ ਡਾਊਨ ਹੋ ਗਏ ਹਾਂ ਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਦੇ 6 ਤੇ ਸਾਰੇ ਜਣੇ ਖਲੋ ਕੇ ਕਹਿੰਦੇ ਪਾਤਸ਼ਾਹ ਨੰਦ ਸਾਹਿਬ ਦਾ ਪਾਠ ਕੀਤਾ ਤੇ ਭੁੱਲ ਚੁੱਕ ਮਾਫ਼ ਕਰਨੀ ਨਾਲੇ ਚੋਰ ਤੇ ਨਾਲੇ ਚਤਰ ਪਾਠ ਕੀਤਾ 6 ਪੌੜੀਆਂ ਤੇ 34 ਦੀ ਕੀਤੀ ਹੇਰਾ ਫੇਰੀ ਤੇ ਫੇਰ ਵੀ ਕਹਿੰਦੇ ਵੀ ਪ੍ਰਵਾਨ ਕਰ ਲਈ ਲੱਗ ਪਾਤਰ ਵੱਧ ਵੱਧ ਘੱਟ ਉਹ 34 ਤਾਂ ਛੱਡ ਗਿਆ ਤੂੰ ਇਹ ਆਖਿਆ ਕਰੀਏ ਵੀ ਮਹਾਰਾਜ 6 ਪੌੜੀਆਂ ਦਾ ਪਾਠ ਕੀਤਾ 34 ਕਦੇ ਫੇਰ ਪੜ੍ਹ ਲਾਂਗੇ ਜਦੋਂ ਟਾਈਮ ਮਿਲਿਆ ਤੇ ਆਪਾਂ ਤਾਂ ਗੁਰੂ ਕੀ ਝੂੜੀ ਝੂੜ ਬੋਲੀ ਜਾਂਦੇ ਹਾਂ ਜੇ 6 ਪੜੀਆਂ ਤੇ 6 ਦਾ ਅਰਦਾਸ ਕਰਿਆ ਕਰੀਏ ਵੀ ਪਾਤਸ਼ਾਹ 6 ਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ ਨੇ ਤੇ ਅੱਖਰ ਵੱਧ ਘਾਟਾ ਭੁੱਲ ਚੁੱਕ ਮਾਫ਼ ਕਰਨਾ ਤੇ ਆਪਾਂ ਕਹਿੰਦੇ ਜੀ ਨੰਦ ਸਾਹਿਬ ਦਾ ਪਾਠ ਕੀਤਾ ਹੈ ਹੈਰਾਨੀ ਦੀ ਗੱਲ ਗੰਗਾ ਚ ਇਸ਼ਨਾਨ ਕਰਦੇ ਉੱਥੇ ਵੀ ਕੁਫਰ ਗੁਰੂ ਅੱਗੇ ਝੂਰੀ ਕਰਦੇ ਗੁਰੂ ਦੇ ਕੋਲ ਹੀ ਝੂਠ ਬੋਲੀ ਜਾਂਦੇ ਹਾਂ ਸਾਨੂੰ ਕਦੇ ਵਹਿਲੂ ਸਮਤ ਦੇਵੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਜਿੰਨਾ ਚਿਰ ਜਿਉਂਦਾ ਨਾ ਉਹਨਾਂ ਝੜੀ ਦਾ ਨਾਮ ਜਪਣਾ ਚਾਹੀਦਾ ਹੈ
ਮਰ ਖੁਆਰ ਸਾਕਤ ਨਰ ਥੀਵੇ
ਸਾਗ ਤੋਂ ਭਾਵ ਸ਼ਕਤੀ ਦੇ ਪੁਜਾਰੀ ਜਿਹੜੇ ਮਾਇਆ ਦੇ ਪੁਜਾਰੀ ਨੇ ਨਾ ਮਰ ਕਰਕੇ ਖਵਾਰ ਹੋਣਗੇ
ਰਾਮ ਨਾਮ ਹੋਆ ਰਖਵਾਰਾ
ਭਾਈ ਰਮੇ ਹੋਏ ਰਾਮ ਦਾ ਨਾਮ ਇਹ ਰੱਖਿਆ ਕਰਨ ਵਾਲਾ ਹੈ
ਚੱਪ ਮਾਰੇ ਸਾਕਤ ਵਿਚਾਰਾ
ਜਿਹੜੇ ਵਿਚਾਰੇ ਭਵ ਤੁਸ਼ ਨੇ ਸ਼ਕਤੀ ਦੇ ਪੁਜਾਰੀ ਮੈਂ ਕਰਨ ਵਾਲੇ ਝੱਖਾਂ ਮਾਰਦੇ ਹਨ
ਨਿੰਦਾ ਕਰ ਪਚੇ ਕਨੇਰੇ
ਸਰਕਾਰ ਦੂਜਿਆਂ ਦੀ ਮੈਂ ਲਾ ਕੇ ਨਿੰਦਿਆ ਕਰਕੇ ਪਲਟ ਕੇ ਬਹੁਤ ਮਰ ਗਏ ਖਪ ਗਏ
ਤਕ ਫਾਸ ਗਲੈ ਸਿਰ ਪੈਰੀ
ਮੌਤ ਦੇ ਮੌਕੇ ਤੇ ਗੁਰਪ੍ਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਫਾਂਸੀ ਪਏਗੀ ਸਿਰ ਤੋਂ ਲੈ ਕੇ ਪੈਰ ਤੱਕ ਬੰਨ ਲੈਣਗੇ।
ਕਹੋ ਨਾਨਕ ਜਪੇ ਜਨ ਨਾਮ।
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਦਾਸ ਬਣ ਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ
ਤਾਂ ਕਿ ਨਿਕਟ ਨਾ ਆਵੇ ਜਾਵੇ।
ਭਾਈ ਮੌਤ ਦਾ ਫਰਿਸ਼ਤਾ ਨਾ ਉਹਨਾਂ ਦੇ ਲਾਗੇ ਨੀ ਆਏਗਾ, ਤੇ ਜੇ ਭਲਾ ਆ ਵੀ ਜਾਏ ਨਾ ਤੇ ਬਾਣੀ ਕਹਿੰਦੀ ਜਮਕਾਲ ਮਿਲੇ ਦੇ ਭੇਟ ਸੇਵਕ ਨੇ ਧੋਈ। ਤੇ ਭਾਈ ਸਾਹਿਬ ਮੈਂ ਤੁਹਾਡੀ ਕੀ ਸੇਵਾ ਕਰਾਂ ਇਹ ਕਹੇਗਾ ਲਾਗੇ ਨੀ ਆਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਮਾਈ ਭਾਈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਨੇ ਨਾ ਇਹ ਜਮ ਰਾਜਾ ਉਹਨਾਂ ਦੇ ਲਾਗੇ ਨੀ ਆਏਗਾ। ਪਰਸੋਂ ਗੁਰਮੁਖੋਂ ਜਿਹੜਾ ਬੱਲੇ ਸਾਹਿਬ ਦਾ ਮੇਲਾ ਸੋ ਉਦਣ ਦੀ ਕਥਾ 8:30 ਵਜੇ ਜੋ ਨਵੇਂ ਪਾਤਸ਼ਾਹ ਦਾ ਪਾਵਨ ਸਥਾਨ ਉਸ ਥਾਂ ਤੇ ਹੋਵੇਗੀ। ਜਿਹੜੇ ਗੁਰਮੁਖ ਪਿਆਰੇ ਮੇਰੇ ਮਾਈ ਭਾਈ ਜਾਂਦੇ ਨੇ ਵੀਰ ਉਹਨਾਂ ਨੂੰ ਬੇਨਤੀ ਵੀ ਠੀਕ 8:30 ਵਜੇ ਤੱਕ ਉੱਥੇ ਪਹੁੰਚ ਜਾਣਾ ਤਾਂ ਕਿ ਆਪਾਂ ਹੁਕਮਨਾਮੇ ਤੇ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰਾਂਗੇ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ ਕਿਉਂਕਿ ਉਸ ਥਾਂ ਤੇ ਮੇਰੇ ਪਾਤਸ਼ਾਹ ਨੇ ਸਾਡੀਆਂ ਬੀਬੀਆਂ ਭੈਣਾਂ ਨੂੰ ਵਰ ਦਿੱਤਾ ਸੀ। ਮਾਈਆਂ ਰੱਬ ਰਜਾਈਆਂ ਸੇਵਾ ਕਰਨ ਨੂੰ ਆਈਆਂ, ਅਸੀਂ ਉਸ ਨੂੰ ਪਾਤਸ਼ਾਹ ਮਹਾਰਾਜ ਦੀ ਰਹਿਮਤ ਨੂੰ ਪ੍ਰਾਪਤ ਕਰਨ ਜਾਣਾ। ਇਹ ਸਮੂਹ ਸੰਗਤਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ। ਗੁਰੂ ਕਾ ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਕਹੋ ਨਾਨਕ ਜਪੇ ਜਨ ਨਾਮ ਤਾਂ ਕਿ ਨਿਕਟ ਨਾ ਆ